ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਰ ਹਲੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਰ ਹਲੇ ਮਨ ਪਰਦੇਸੀਆ ਕਿਉਂ ਮਿਲੀਐ ਹਰ ਮਾਏ, ਗੁਰ ਭਾਗ ਪੂਰੈ ਪਾਇਆ ਗਲ ਮਿਲਿਆ ਪਿਆਰਾ ਆਏ। ਮਨ ਕਰ ਹਲਾ ਸਤਿਗੁਰ ਪੁਰਖ ਧਿਆਏ ਰਹਾਉ, ਮਨ ਕਰ ਹਲਾ ਵਿਚਾਰੀਆ ਹਰ ਰਾਮ ਨਾਮ ਧਿਆਏ। ਜਿੱਥੈ ਲੇਖਾ ਮੰਗੀਐ ਹਰ ਆਪੇ ਲੈ ਛਡਾਏ। ਮਨ ਕਰ ਹਲਾ ਅਤਿ ਨਿਰਮਲਾ ਮਲ ਲਾਗੀ ਹਉਮੈ ਆਏ, ਪ੍ਰਤੱਖ ਪਿਰ ਕਰ ਨਾਲ ਪਿਆਰਾ ਵਿਛੜੈ ਚੋਟਾਂ ਖਾਏ। ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਭਾਲਾਏ, ਉਪਾਏ ਕਿਤੈ ਨਾ ਲਭੈ ਗੁਰ ਹਿਰਦੈ ਹਰ ਦੇਖਾਏ। ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਰ ਹਲੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਰ ਹਲੇ ਮਨ ਪਰਦੇਸੀਆ ਕਿਉਂ ਮਿਲੀਐ ਹਰ ਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਪ੍ਰਾਰੰਭ ਹੈ। ਆਪ ਸੰਗਤਾਂ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਪਿੱਛੇ ਤੀਜੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਸੰਪੂਰਨ ਹੋਈਆਂ ਹਨ। ਅੱਗੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਹੋ ਰਹੀ ਹੈ। ਗੁਰੂ ਰਾਮਦਾਸ ਮਹਾਰਾਜ ਦੇ ਬਾਰੇ ਭੱਟਾ ਨੇ ਬਹੁਤ ਸੁੰਦਰ ਲਿਖਿਆ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੈ ਧਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ। ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰ ਹਲੇ। ਰਾਗ ਗੌੜੀ, ਗੌੜੀ ਰਾਗ ਦਾ ਨਾਮ ਹੈ। ਭਾਵੇਂ ਸੰਗੀਤ ਅਨੁਸਾਰ ਗੌੜੀ ਰਾਗਣੀ ਮੰਨੀ ਗਈ ਹੈ, ਪਰ ਸਤਿਗੁਰੂ ਨੇ ਹਰ ਰਾਗ ਰਾਗਣੀ ਨੂੰ ਰਾਗ ਸ਼ਬਦ ਨਾਲ ਹੀ ਸੰਬੋਧਨ ਕੀਤਾ ਹੈ। ਰਾਗ ਗੌੜੀ, ਗੌੜੀ ਰਾਗ ਦਾ ਨਾਮ ਹੈ ਪੂਰਬੀ, ਗੌੜੀ ਰਾਗ ਦੀ ਜਾਤੀ ਹੈ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀ ਇਹ ਬਾਣੀ ਹੈ। ਕਰ ਹਲੇ, ਇਸ ਬਾਣੀ ਦਾ ਸਿਰਲੇਖ ਹੈ। ਕਰ ਹਲੇ ਸ਼ਬਦ ਤੋਂ ਪਤਾ ਲੱਗਦਾ ਹੈ, ਜਿਹੜਾ ਕਰ ਹਲੇ ਸ਼ਬਦ ਹੈ, ਕਰ ਹਲੇ ਦਾ ਅੱਖਰੀ ਅਰਥ ਹੈ ਊਠ। ਪੁਰਾਣੇ ਸਮੇਂ ਦੇ ਅੰਦਰ ਮਾਰੂ ਥਲ ਦੇ ਅੰਦਰ ਊਠਾਂ ਦੇ ਉੱਤੇ ਭਾਰ ਦੀ ਢੋ ਢੁਆਈ ਦਾ ਕੰਮ ਹੋਇਆ ਕਰਦਾ ਸੀ। ਇਸ ਲਈ ਉਹ ਜਿਹੜੇ ਊਠਾਂ ਦੇ ਵਪਾਰੀ ਸਨ ਅਥਵਾ ਉਹਨਾਂ ਊਠਾਂ ਦੇ ਸੌਦਾਗਰ ਸਨ, ਔਰ ਉਹ ਇੱਕ ਥਾਂ ਤੋਂ ਦੂਸਰੇ ਥਾਂ 'ਤੇ ਭਾਰ ਲੱਦ ਕੇ ਲੈ ਜਾਂਦੇ ਸਨ, ਔਰ ਉਹਨਾਂ ਦਾ ਕੋਈ ਕਾਫਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਇਆ ਹੈ, ਔਰ ਉਹਨਾਂ ਦੇ ਜਿੰਨੇ ਵੀ ਪੈਰੋਕਾਰ ਸਨ ਉਹ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਏ। ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਅਸੀਂ ਊਠਾਂ 'ਤੇ ਭਾਰ ਬਰਦਾਰੀ ਦਾ ਕੰਮ ਕਰਦੇ ਹਾਂ, ਸਾਨੂੰ ਉਪਦੇਸ਼ ਦਿਓ। ਤਾਂ ਸਤਿਗੁਰੂ ਨੇ ਕਰ ਹਲੇ ਸਿਰਲੇਖ ਹੇਠ ਇਹ ਪਵਿੱਤਰ ਸ਼ਬਦ ਉਚਾਰਨ ਕੀਤੇ, ਅਥਵਾ ਕਰ ਹਲੇ ਦਾ ਦੂਜਾ ਭਾਵ ਇਹ ਵੀ ਮਹਾਂਪੁਰਖ ਦੱਸਦੇ ਸਨ। ਕਰ ਹਲੇ ਜਿਹੜੇ ਊਠਾਂ ਦੀ ਭਾਰ ਬਰਦਾਰੀ ਦਾ ਕੰਮ ਕਰਨ ਵਾਲੇ ਸਨ, ਜਦੋਂ ਰਸਤੇ ਵਿੱਚ ਜਾਂਦੇ ਸਨ ਅਤੇ ਰਾਤ ਨੂੰ ਜਾ ਕੇ ਕਿਸੇ ਥਾਂ ਡੇਰਾ ਵੀ ਕਰਦੇ ਸਨ, ਤਾਂ ਉੱਥੇ ਬੈਠ ਕੇ ਕੁਝ ਨਾ ਕੁਝ ਸਮਾਂ ਉਹ ਆਪਣੇ ਮਨੋਰੰਜਨ ਕਰਦੇ ਸਨ। ਉਸ ਮਨੋਰੰਜਨ ਦੇ ਅੰਦਰ ਉਹ ਕੋਈ ਨਾ ਕੋਈ ਗੀਤ ਸੰਗੀਤ ਦਾ ਗਾਇਨ ਕਰਦੇ ਸਨ। ਜਿਹੜੇ ਊਠਾਂ ਦੇ ਵਪਾਰੀ ਸਨ ਅਤੇ ਜਿਹੜੇ ਸੰਤਾਂ ਦੇ ਵਿੱਚ ਜਿਹੜੀ ਚਾਲ ਅਤੇ ਵੰਨਗੀ ਦੇ ਵਿੱਚ ਉਹ ਗੀਤ ਗਾਉਂਦੇ ਸਨ, ਉਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਪਵਿੱਤਰ ਸ਼ਬਦ ਉਚਾਰਨ ਕੀਤੇ। ਇਹ ਵੀ ਇਸ ਦਾ ਦੂਸਰਾ ਭਾਵ ਲਿਆ ਜਾਂਦਾ ਹੈ। ਅਤੇ ਕਰ ਹਲੇ ਦਾ ਅਰਥ ਊਠ ਹੈ। ਊਠਾਂ ਦੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਇਸ ਦੁਆਰਾ ਉਪਦੇਸ਼ ਦਿੱਤਾ ਗਿਆ ਹੈ, ਅਥਵਾ ਕਰ ਹਲੇ ਇੱਕ ਕਿਸਮ ਦੇ ਸ਼ੰਤ ਦਾ ਗੀਤ ਦਾ ਨਾਮ ਹੈ, ਔਰ ਉਹਦੇ ਵਿੱਚ ਗੁਰੂ ਮਹਾਰਾਜ ਸਿੱਖਿਆ ਦੇ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨ ਨੂੰ ਹੀ ਕਰਹਲਾ ਸ਼ਬਦ ਦੁਆਰਾ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਮਨ ਕਰਹਲਾ ਸਤਿਗੁਰ ਪੁਰਖ 'ਤੇ ਆਏ ਰਹਾਓ, ਇਹ ਸਿਧਾਂਤਰੂ ਪੰਕਤੀ ਹੈ। ਇਸ ਸਿਧਾਂਤਰੂ ਪੰਕਤੀ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ, ਮਨ ਕਰ ਹਲਾ ਕਿ ਐ ਮਨ, ਤੂੰ ਊਠ ਵਾਂਗੂ ਹਮੇਸ਼ਾ ਹੀ ਭਟਕਦਾ ਰਹਿੰਦਾ, ਜਿਵੇਂ ਊਠ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਚਲੇ ਜਾਂਦੇ ਨੇ, ਔਰ ਉਹ ਹਮੇਸ਼ਾ ਲਈ ਚੱਲਦੇ ਹੀ ਚੱਲਦੇ ਰਹਿੰਦੇ ਹਨ। ਇਸੇ ਤਰ੍ਹਾਂ ਮਨ ਦਾ ਵੀ ਸੁਭਾਵ ਹੈ, ਅਥਵਾ ਕਰਹਲਾ ਦਾ ਦੂਜਾ ਅਰਥ ਇਹ ਵੀ ਹੈ, ਜਿਵੇਂ ਊਠ ਇੱਕ ਥਾਂ ਤੋਂ ਦੂਸਰੇ ਦੇਸ਼ ਵਿੱਚ ਚਲਿਆ ਜਾਂਦਾ ਸੀ ਅਤੇ ਇੱਕ ਥਾਂ ਤੋਂ ਦੂਸਰੇ ਦੇਸ਼ ਪ੍ਰਦੇਸ਼ ਵਿੱਚ ਵੀ ਜਾਂਦਾ ਸੀ, ਉਸ ਤੋਂ ਭਾਵ ਇਹ ਲੈਣਾ ਹੈ ਮਨ ਕਰਹਲਾ ਕਿ ਇਹ ਊਠ ਵਾਂਗੂ ਪਰਦੇਸੀ ਮਨਾ, ਭਾਵ ਇੱਕ ਥਾਂ 'ਤੇ ਕਦੇ ਵੀ ਨਾ ਟਿਕਣ ਵਾਲਾ ਇਹ ਸਾਡਾ ਮਨ ਹੈ। ਇਸ ਨੂੰ ਕਰਹਲਾ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਇੱਕ ਤਾਂ ਕਰਹਲਾ ਦਾ ਅਰਥ ਊਠ ਹੈ ਅਤੇ ਊਠ ਵਾਂਗੂ ਸਾਡਾ ਮਨ ਹਮੇਸ਼ਾ ਲਈ ਭਟਕਦਾ ਰਹਿੰਦਾ, ਦੂਸਰਾ ਇਹ ਸਾਡਾ ਮਨ ਊਠ ਵਾਂਗੂ ਪਰਦੇਸਾਂ ਦੇ ਵਿੱਚ ਹੀ ਹਮੇਸ਼ਾ ਲਈ ਵਿਚਰਦਾ ਰਹਿੰਦਾ, ਤੇ ਤੀਸਰਾ ਕਰਹਲਾ ਦਾ ਅਰਥ ਕਰਹਲਾ ਸ਼ਬਦ ਮੰਨ ਕੇ ਵੀ ਇਸ ਮਨ ਨੂੰ ਕਹਿੰਦੇ ਤੂੰ ਹੱਲੇ ਕਰਦਾ ਹੀ ਰਹਿੰਦਾ। ਸਾਡੇ ਮਨ ਦਾ ਸੁਭਾਵ ਹੈ ਕਦੇ ਟੀਕੇ ਬਹਿੰਦਾ ਹੀ ਨਹੀਂ ਹੈ, ਕਦੇ ਕਿਸੇ 'ਤੇ ਅਟੈਕ ਕਰਦਾ, ਕਦੇ ਕਿਸੇ 'ਤੇ ਅਟੈਕ ਕਰਦਾ, ਮੈਂ ਆਹ ਵੀ ਲੈ ਲਵਾਂ ਉਹ ਵੀ ਲੈ ਲਵਾਂ, ਇਹ ਮਨ ਦਾ ਸੁਭਾਵ ਹੈ, ਮਨ ਕਰਹਲਾ। ਪਰ ਇੱਥੇ ਪ੍ਰਕਰਣ ਦੇ ਅਨੁਸਾਰ ਇਹ ਅਰਥ ਸਹੀ ਜਾਪਦਾ ਹੈ ਮਨ ਕਰਹਲਾ ਕਿ ਇਹ ਚੰਚਲ ਮਨਾ ਅਥਵਾ ਪਰਦੇਸੀ ਮਨਾ ਸਤਿਗੁਰ ਪੁਰਖ 'ਤੇ ਆਏ, ਤੂੰ ਪੂਰਨ ਅਤੇ ਸੱਚੇ ਸਤਿਗੁਰੂ ਨੂੰ ਧਿਆਇਆ ਕਰ। ਇਹਦਾ ਮਤਲਬ ਇਹ ਹੈ ਸਤਿਗੁਰੂ ਦਰਗਾਹੀ ਬਸੀਠ ਹਨ, ਜਦੋਂ ਤੂੰ ਪੂਰਨ ਅਤੇ ਸੱਚੇ ਸਤਿਗੁਰੂ ਨੂੰ ਧਿਆਏਗਾ, ਸਿਮਰਨ ਕਰੇਗਾ, ਉਹ ਤੇਰੇ ਹਮੇਸ਼ਾ ਲਈ ਸਹਾਈ ਹੋਣਗੇ। ਇਹ ਮਨ ਨੂੰ ਸਿਧਾਂਤ ਰੂਪ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਇਹ ਊਠ ਵਾਂਗੂ ਪਰਦੇਸੀ ਮਨਾ ਅਥਵਾ ਚੰਚਲ ਮਨਾ ਤੂੰ ਹਮੇਸ਼ਾ ਲਈ ਸਤਿਗੁਰੂ ਨੂੰ ਧਿਆਇਆ ਕਰ। ਉਹ ਸਤਿਗੁਰੂ ਪੁਰਖ ਪਰਮੇਸ਼ਰ ਦਾ ਸਰੂਪ ਹਨ, ਹਰ ਵੇਲੇ ਤੂੰ ਉਹਨਾਂ ਦਾ ਸਿਮਰਨ ਕਰਿਆ ਕਰ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨੂੰ ਚੇਤੇ ਕਰਿਆ ਕਰ, ਹਰ ਵੇਲੇ ਧੰਨ ਸਤਿਗੁਰੂ ਰਟਿਆ ਕਰ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਕਿਵੇਂ ਉਪਦੇਸ਼ ਦਿੰਦੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਰਹਲੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਰਹਲੇ ਮਨ ਪਰਦੇਸੀਆ ਕਿਉਂ ਮਿਲੀਐ ਹਰ ਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਉਪਦੇਸ਼ ਦਿੰਦੇ ਹਨ ਕਰਹਲੇ ਮਨ ਪਰਦੇਸੀਆ। ਕਰਹਲੇ ਦਾ ਅਰਥ ਹੋ ਗਿਆ ਊਠ, ਕਿ ਇਹ ਊਠ ਵਾਂਗੂ ਪਰਦੇਸੀ ਮਨਾ, ਭਾਵ ਹਮੇਸ਼ਾ ਲਈ ਪ੍ਰਦੇਸ਼ਾਂ ਦੇ ਵਿੱਚ ਵਿਚਰਨ ਵਾਲੇ ਮਨਾ, ਤੂੰ ਜਾ ਕੇ ਗੁਰਮੁਖਾਂ ਨੂੰ ਪੁੱਛ ਕਿਉਂ ਮਿਲੀਐ ਹਰ ਮਾਏ, ਵੀ ਉਸ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਅਥਵਾ ਕਿਉਂ ਮਿਲਿਆ ਹਰ ਮਾਏ। ਗੁਰਮੁਖਾਂ ਨੂੰ ਜਾ ਕੇ ਪੁੱਛ ਕਿ ਹੇ ਮਾਂ ਭਾਵ ਉੱਤਮ ਸਖੀਓ ਮਹਾਂਪੁਰਖੋ, ਤੁਸੀਂ ਮੈਨੂੰ ਇਹ ਦੱਸੋ ਕਿ ਮੈਨੂੰ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਕਿਵੇਂ ਮਿਲ ਸਕਦਾ ਹਾਂ।
ਗੁਰ ਭਾਗ ਪੂਰਾ ਪਾਇਆ ਗਲ ਮਿਲਿਆ ਪਿਆਰਾ ਆਏ।
ਤਾਂ ਅੱਗੋਂ ਰੱਬ ਦੀਆਂ ਸੁਹਾਗਣਾਂ ਗੁਰਮੁਖ ਸਖੀਆਂ ਮਹਾਂਪੁਰਖੇ ਜਵਾਬ ਦਿੰਦੇ ਹਨ ਗੁਰ ਭਾਗ ਪੂਰਾ ਪਾਇਆ, ਵੀ ਜਿਸਨੇ ਪੂਰੇ ਭਾਗਾਂ ਦੇ ਨਾਲ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ, ਗਲ ਮਿਲਿਆ ਪਿਆਰਾ ਆਏ, ਤੇ ਫਿਰ ਉਹ ਪਿਆਰਾ ਪ੍ਰਭੂ ਆਪ ਹੀ ਆ ਕੇ ਗੱਲ ਦੇ ਨਾਲ ਮਿਲ ਜਾਂਦਾ ਹੈ। ਭਾਵ ਜਿਹੜਾ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਚਰਨੀ ਲੱਗ ਜਾਂਦਾ ਹੈ, ਭਾਗਾਂ ਦੇ ਨਾਲ ਜਿਸਨੇ ਪੂਰੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ, ਤੇ ਫਿਰ ਉਸਨੂੰ ਉਹ ਪਿਆਰਾ ਪ੍ਰਭੂ ਆਪ ਹੀ ਆ ਕੇ ਗੱਲ ਦੇ ਨਾਲ ਮਿਲਿਆ ਹੈ।
ਮਨ ਕਰਹਲਾ ਸਤਿਗੁਰ ਪੁਰਖ ਧਿਆਏ ਰਹਾ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਿਧਾਂਤ ਰੂਪ ਪੰਕਤੀ ਵਿੱਚ ਇਹ ਕਹਿੰਦੇ ਨੇ ਕਿ ਐ ਮਨ ਤੂੰ ਕਰਹਲਾ ਦਾ ਅਰਥ ਹੈ ਊਠ ਵਾਂਗੂ ਪਰਦੇਸੀ ਹੀ ਹੋਇਆ ਰਹਿਣਾ, ਸਤਿਗੁਰ ਪੁਰਖ ਤੇ ਆਏ, ਤੂੰ ਸਤਿਗੁਰੂ ਨੂੰ ਤੇ ਆ ਜੋ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਤੈਨੂੰ ਜੋੜਨ ਵਾਲੇ ਨੇ ਅਥਵਾ ਪਰਮੇਸ਼ਰ ਦਾ ਸਰੂਪ ਨੇ, ਤੂੰ ਉਹ ਸਤਿਗੁਰੂ ਨੂੰ ਤੇ ਆ, ਕਿਉਂਕਿ ਸਤਿਗੁਰੂ ਦੀ ਕਿਰਪਾ ਨਾਲ ਹੀ ਤੇਰਾ ਉਸ ਅਕਾਲ ਪੁਰਖ ਦੇ ਨਾਲ ਮਿਲਾਪ ਹੋਣਾ ਹੈ।
ਮਨ ਕਰਹਲਾ ਵਿਚਾਰੀਆ ਹਰ ਰਾਮ ਨਾਮ ਧਿਆਏ।
ਉਸ ਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਮਨ ਨੂੰ ਸੰਬੋਧਨ ਕਰਦੇ ਹਨ ਮਨ ਕਰਹਲਾ ਵਿਚਾਰੀਆ, ਕਹਿੰਦੇ ਐ ਊਠ ਵਾਂਗੂ ਪਰਦੇਸੀ ਮਨਾ ਵਿਚਾਰੀਆ, ਤੂੰ ਵਿਚਾਰ ਵਾਲਾ ਬਣ, ਹਰ ਰਾਮ ਨਾਮ ਤੇ ਆਏ ਤੇ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਕਰ। ਇਹ ਮਨ ਨੂੰ ਸਿੱਖਿਆ ਹੈ ਕਿ ਤੂੰ ਚੰਗੀ ਵਿਚਾਰ ਵਾਲਾ ਬਣ ਤੇ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਕਰ।
ਜਿੱਥੇ ਲੇਖਾ ਮੰਗੀਐ ਹਰ ਆਪੇ ਲਏ ਛਡਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ ਕਿ ਇਹ ਮਨਾ ਜਿੱਥੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਲੇਖਾ ਮੰਗਿਆ ਜਾਂਦਾ ਹੈ, ਹਰ ਆਪੇ ਲਏ ਛਡਾਏ, ਉੱਥੇ ਫਿਰ ਵਾਹਿਗੁਰੂ ਪਰਮੇਸ਼ਰ ਆਪ ਹੀ ਤੈਨੂੰ ਜਮਾਂ ਤੋਂ ਛਡਾ ਲਵੇਗਾ। ਕਿਉਂਕਿ ਜਦੋਂ ਤੇਰੇ ਪਾਸ ਵਾਹਿਗੁਰੂ ਦਾ ਨਾਮ ਹੋਵੇਗਾ, ਨਾਮ ਦੇ ਵਿੱਚ ਸ਼ਕਤੀ ਹੈ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਹੇ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ ਉੱਥੇ ਜਮਦੂਤ ਨੇੜੇ ਨਹੀਂ ਆ ਸਕਦੇ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਦਾਰੇ। ਅਜਾ ਮਲ ਨੇ ਪੁੱਤਰ ਦੇ ਬਹਾਨੇ ਨਾਰਾਇਣ ਦਾ ਨਾਮ ਲਿਆ ਤਾਂ ਉਸੇ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਅੰਤ ਸਮੇਂ ਆ ਕੇ ਉਹਦੀ ਸਹਾਇਤਾ ਕੀਤੀ, ਜਮਦੂਤਾਂ ਨੂੰ ਉੱਥੋਂ ਮਾਰ ਕੇ ਭਜਾ ਦਿੱਤਾ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ ਨਾ, ਉੱਥੇ ਜਮਦੂਤ ਨੇੜੇ ਆ ਹੀ ਨਹੀਂ ਸਕਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਿ ਐ ਮਨ, ਤੂੰ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰ, ਜਿੱਥੇ ਲੇਖਾ ਮੰਗਿਆ ਜਾਵੇਗਾ ਉੱਥੇ ਵਾਹਿਗੁਰੂ ਆਪ ਹੀ ਤੈਨੂੰ ਛਡਾ ਲਵੇਗਾ।
ਮਨ ਕਰਹਲਾ ਅਤ ਨਿਰਮਲਾ ਮਲ ਲਾਗੀ ਹੋ ਮੈਂ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਐ ਮਨ, ਤੂੰ ਊਠ ਵਾਂਗੂ ਪਰਦੇਸੀ ਹੋਇਆ ਫਿਰਦੈ, ਪਰ ਆਪਣੇ ਮੂਲ ਰੂਪ ਦੀ ਵਿਚਾਰ ਕਰ। ਅਤ ਨਿਰਮਲਾ, ਤੇਰਾ ਜਿਹੜਾ ਮੂਲ ਰੂਪ ਹੈ ਉਹ ਬੜਾ ਨਿਰਮਲ ਹੈ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਦੱਸਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਇਹ ਮਨ ਦਾ ਮੂਲ ਰੂਪ ਵਾਹਿਗੁਰੂ ਪਰਮੇਸ਼ਰੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਐ ਊਠ ਵਾਂਗੂ ਪਰਦੇਸੀ ਮਨਾ, ਤੂੰ ਵਾਸਤਵ ਦੇ ਵਿੱਚ ਤਾਂ ਬਹੁਤ ਨਿਰਮਲ ਹੈ, ਮਲ ਲਾਗੀ ਹਉਮੈ ਆਏ, ਪਰ ਤੈਨੂੰ ਆ ਕੇ ਹਉਮੈ ਦੀ ਮੈਲ ਲੱਗ ਗਈ ਹੈ, ਉਸ ਹਉਮੈ ਦੀ ਮੈਲ ਨੇ ਤੈਨੂੰ ਮੈਲਾ ਕਰ ਦਿੱਤਾ ਹੈ।
ਪ੍ਰਤੱਖ ਫਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਉਹ ਪਤੀ ਪਰਮੇਸ਼ਰ ਪਿਆਰਾ ਤੇਰੇ ਘਰ ਦੇ ਨਾਲ ਹੀ ਪ੍ਰਤੱਖ ਹੋ ਕੇ ਖੜਾ ਹੈ। ਪ੍ਰਤੱਖ ਫਿਰ ਘਰ ਨਾਲ ਪਿਆਰਾ, ਉਹ ਪਤੀ ਪਰਮੇਸ਼ਰ ਪਿਆਰਾ ਪ੍ਰਤੱਖ ਹੀ ਤੇਰੇ ਘਰ ਦੇ ਨਾਲ ਵਸ ਰਿਹਾ ਹੈ। ਵਿਛੜ ਚੋਟਾਂ ਖਾਏ, ਪਰ ਤੂੰ ਉਸ ਤੋਂ ਵਿਛੜ ਕੇ ਹਮੇਸ਼ਾ ਲਈ ਚੋਟਾਂ ਖਾ ਰਿਹਾ ਹੈ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਹੈ ਤੇ ਸਭ ਦੇ ਅੰਦਰ ਤੇ ਸਭ ਦੇ ਨੇੜੇ। ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੀ ਅਭੰਗੰਗ ਬਪੂਤੇ। ਪਰ ਇਹ ਮਨ ਹਉਮੈ ਦੇ ਕਾਰਨ ਉਸ ਵਾਹਿਗੁਰੂ ਤੋਂ ਵਿਛੜ ਗਿਆ ਹੈ, ਜਿਵੇਂ ਕੋਈ ਕੋਲਾ ਅੱਗ ਦੇ ਨਾਲੋਂ ਵਿਛੜ ਜਾਂਦਾ, ਉਹਨੂੰ ਕਾਲਸ ਲੱਗ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਮਨ ਹੈ ਵਾਹਿਗੁਰੂ ਤੋਂ ਵਿਛੜ ਗਿਆ ਹੈ, ਇਹਨੂੰ ਇਹ ਹਉਮੈ ਦੀ ਪਾਪਾਂ ਦੀ ਕਾਲਸ ਲੱਗ ਗਈ ਹੈ। ਇਸੇ ਕਰਕੇ ਹੁਣ ਭਾਵੇਂ ਵਾਹਿਗੁਰੂ ਪਰਮੇਸ਼ਰ ਪਿਆਰਾ ਸਾਡੇ ਘਰ ਦੇ ਨਾਲ ਹੀ ਜ਼ਾਹਰਾ ਤੌਰ 'ਤੇ ਵਰਤ ਰਿਹਾ ਹੈ, ਪਰ ਅਸੀਂ ਉਸਨੂੰ ਵੇਖ ਨਹੀਂ ਸਕਦੇ, ਉਹਦੇ ਨਾਲੋਂ ਵਿਛੜ ਕੇ ਚੋਟਾਂ ਖਾ ਰਹੇ ਹਾਂ।
ਮਨ ਕਰਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਭਾਲ ਆਏ।
ਸਤਿਗੁਰੂ ਕਿੰਨੇ ਸੋਹਣੇ ਤਰੀਕੇ ਦੇ ਨਾਲ ਅਤੇ ਬੜੇ ਪਿਆਰ ਦੇ ਨਾਲ ਮਨ ਨੂੰ ਸਮਝਾਉਂਦੇ ਨੇ ਕਿ ਐ ਮਨ, ਤੂੰ ਊਠ ਵਾਂਗੂ ਪਰਦੇਸੀ ਵੀ ਹੈ ਅਤੇ ਤੂੰ ਮੇਰਾ ਪਿਆਰਾ ਵੀ ਬੜਾ ਹੈ। ਮਨ ਕਰਹਲਾ ਮੇਰੇ ਪ੍ਰੀਤਮਾ, ਐ ਊਠ ਵਾਂਗੂ ਪਰਦੇਸੀ ਮਨਾ ਅਤੇ ਪਿਆਰੇ ਮਨਾ, ਹਰ ਹਿਰਦੈ ਭਾਲ ਭਾਲ ਆਏ। ਤੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਭਾਲ ਆਪਣੇ ਹਿਰਦੇ ਵਿੱਚ ਕਰ, ਉਹ ਵਾਹਿਗੁਰੂ ਤੇਰੇ ਹਿਰਦੇ ਤੋਂ ਬਾਹਰ ਨਹੀਂ। ਕਿਉਂਕਿ ਜਦੋਂ ਵੀ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਦੀ ਬਾਣੀ ਸਾਨੂੰ ਇਹੀ ਦੱਸਦੀ ਹੈ, ਉਹ ਵਾਹਿਗੁਰੂ ਬਾਹਰ ਨਹੀਂ ਹੈ, ਸਾਡੇ ਅੰਦਰ ਹੀ ਵਸ ਰਿਹਾ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ ਹੋ, ਇਹੀ ਠੌਰ ਮੁਕੰਮ। ਬਾਬਾ ਫਰੀਦ ਜੀ ਕਿੰਨਾ ਸੁੰਦਰ ਆਖਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਹੈ, ਵਸੀ ਰੱਬ ਹੈ ਆਲੀਆ ਜੰਗਲ ਕਿਆ ਢੂੰਡੇ ਹੈ। ਸਤਿਗੁਰੂ ਕਹਿੰਦੇ ਨੇ ਐ ਊਠ ਵਾਂਗੂ ਪਰਦੇਸੀ ਮਨਾ ਅਤੇ ਪਿਆਰੇ ਮਨਾ, ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਬਾਹਰ ਨਾ ਭਾਲ, ਉਹ ਬਾਹਰ ਕਿਧਰੇ ਵੀ ਨਹੀਂ ਹੈ। ਸਤਿਗੁਰੂ ਦੇ ਬਚਨ ਨੇ ਕਿ ਉਸ ਵਾਹਿਗੁਰੂ ਨੂੰ ਅੰਦਰੋਂ ਹੀ ਅਸੀਂ ਲੱਭਣਾ ਹੈ, ਉਹ ਸਾਡੇ ਅੰਦਰ ਹੀ ਵਸ ਰਿਹਾ ਹੈ।
ਉਪਾਏ ਕਿਤੇ ਨਾ ਲੱਭੇ ਗੁਰ ਹਿਰਦੈ ਹਰ ਦੇ ਖਾਏ।
ਫਿਰ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜੀ ਉਹ ਵਾਹਿਗੁਰੂ ਸਾਡੇ ਹਿਰਦੇ ਵਿੱਚ ਹੀ ਵਸ ਰਿਹਾ ਹੈ, ਤੇ ਫਿਰ ਸਾਨੂੰ ਲੱਭਦਾ ਕਿਉਂ ਨਹੀਂ, ਸਾਨੂੰ ਦਿਸਦਾ ਕਿਉਂ ਨਹੀਂ? ਤਾਂ ਸਤਿਗੁਰੂ ਇਹਦਾ ਜਵਾਬ ਦਿੰਦੇ ਨੇ, ਉਪਾਏ ਕਿਤੇ ਨਾ ਲੱਭੇ, ਉਹ ਸਾਡੇ ਆਪਣੇ ਕੀਤੇ ਕਿਸੇ ਵੀ ਯਤਨ ਦੇ ਨਾਲੋਂ ਨਹੀਂ ਲੱਭ ਸਕਦਾ। ਗੁਰ ਹਿਰਦੈ ਹਰ ਦੇ ਖਾਏ, ਅਤੇ ਗੁਰੂ ਮਹਾਰਾਜ ਸਮਰੱਥ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਾਡੇ ਹਿਰਦੇ ਵਿੱਚੋਂ ਹੀ ਪ੍ਰਗਟ ਕਰਕੇ ਦਿਖਾ ਦਿੰਦੇ ਨੇ। ਉਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਦੁੱਧ ਦੇ ਵਿੱਚ ਮੱਖਣ ਹੁੰਦਾ ਹੈ, ਪਰ ਜੇ ਹੁਣ ਆਪਾਂ ਦੁੱਧ ਦੇ ਵਿੱਚੋਂ ਵੈਸੇ ਮੱਖਣ ਦੇਖਣਾ ਚਾਹੀਏ ਤਾਂ ਨਹੀਂ ਦਿਸ ਸਕਦਾ, ਪਰ ਜਦੋਂ ਉਸ ਦੁੱਧ ਨੂੰ ਜਾਗ ਲਾ ਕੇ ਰਿੜਕਦੇ ਹਾਂ ਤਾਂ ਫਿਰ ਉਹਦੇ ਵਿੱਚੋਂ ਮੱਖਣ ਨਿਕਲ ਆਉਂਦਾ। ਮੱਖਣ ਕੱਢਣ ਦੀ ਵਿਧੀ ਹੁੰਦੀ ਹੈ ਨਾ, ਫਿਰ ਹੀ ਮੱਖਣ ਨਿਕਲਦਾ ਹੈ। ਇਸੇ ਤਰ੍ਹਾਂ ਆਪਣੇ ਕਿਸੇ ਯਤਨ ਦੇ ਨਾਲ ਵਾਹਿਗੁਰੂ ਦੇ ਦੀਦਾਰ ਨਹੀਂ ਹੋ ਸਕਦੇ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਦਿਆਲੂ ਕਿਰਪਾਲੂ ਸਤਿਗੁਰੂ ਨੇ ਉਹੀ ਸਾਡੇ ਹਿਰਦੇ ਵਿੱਚ ਪ੍ਰਗਟ ਕਰਕੇ ਵਾਹਿਗੁਰੂ ਨੂੰ ਦਿਖਾਉਂਦੇ ਹਨ।
ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵ ਲਾਏ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਊਠ ਵਾਂਗੂ ਪਰਦੇਸੀ ਮਨਾ, ਐ ਮੇਰੇ ਪਿਆਰੇ ਮਨਾ, ਦਿਨ ਰਹਿਣ ਹਰ ਲਿਵ ਲਾਏ। ਤੂੰ ਦਿਨ ਰਾਤ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੀ ਲਿਵ ਸੁਰਤ ਨੂੰ ਜੋੜੀ ਰੱਖ, ਭਾਵ ਰਾਤ ਦਿਨ ਹਰ ਵੇਲੇ ਵਾਹਿਗੁਰੂ 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 ਦਾ ਸਿਮਰਨ ਕਰਦਾ ਰਹੋ।
ਘਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ।
ਤੇ ਫਿਰ ਤੂੰ ਉਸ ਵਾਹਿਗੁਰੂ ਦੇ ਰੰਗ ਮਹਿਲ, ਰੰਗ ਮਹਿਲ ਦਾ ਅਰਥ ਹੈ ਜਿੱਥੇ ਕੋਈ ਪਾਤਸ਼ਾਹ ਆਪਣੀਆਂ ਰਾਣੀਆਂ ਦੇ ਸਮੇਤ ਰਹਿੰਦਾ ਹੋਵੇ, ਰੰਗ ਰਲੀਆਂ ਕਰਦਾ ਹੋਵੇ, ਉਹਨੂੰ ਰੰਗ ਮਹਿਲ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦਾ ਵੀ ਆਪਣਾ ਰੰਗ ਮਹਿਲ ਹੈ ਜਿਸ ਨੂੰ ਸੱਚਖੰਡ ਦਾ ਨਾਮ ਦਿੱਤਾ ਹੈ, ਜਿੱਥੇ ਵਾਹਿਗੁਰੂ ਆਪ ਵੀ ਰਹਿੰਦਾ ਹੈ ਅਤੇ ਭਗਤ ਲੋਕ ਵੀ ਉੱਥੇ ਰਹਿੰਦੇ ਨੇ। ਘਰ ਜਾਏ ਪਾਵਹਿ ਰੰਗ ਮਹਿਲੀ, ਹਜ਼ੂਰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਮਹਿਲ ਪਾਵੋ ਦੇ ਸੱਚਖੰਡ ਦੇ ਵਿੱਚ ਜਾ ਕੇ ਤੂੰ ਵੀ ਘਰ ਪ੍ਰਾਪਤ ਕਰ ਲਵੇਂਗਾ, ਗੁਰ ਮੇਲੇ ਹਰ ਮੇਲਾਏ। ਪਰ ਜਦੋਂ ਗੁਰੂ ਤੈਨੂੰ ਵਾਹਿਗੁਰੂ ਦੇ ਨਾਲ ਮਿਲੇਗਾ ਤੇ ਫਿਰ ਹੀ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਆਪਣੇ ਨਾਲ ਮਿਲਾਉਣਾ ਹੈ।
ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਹੁਣ ਪਖੰਡ ਛੱਡਣ ਦਾ ਉਪਦੇਸ਼ ਦਿੰਦੇ ਹਨ ਕਿ ਐ ਊਠ ਵਾਂਗੂ ਪਰਦੇਸੀ ਮਨਾ ਤੇ ਚੰਚਲ ਮਨਾ, ਤੂੰ ਸਾਡਾ ਮਿੱਤਰ ਹੈ, ਕਿਉਂਕਿ ਮਨ ਵਰਗਾ ਦੁਸ਼ਮਣ ਵੀ ਕੋਈ ਨਹੀਂ, ਮਨ ਵਰਗਾ ਮਿੱਤਰ ਵੀ ਕੋਈ ਨਹੀਂ। ਜੇ ਤੇ ਮਨ ਚੰਗੇ ਪਾਸੇ ਸਾਨੂੰ ਲਾਵੇ ਤੇ ਮਨ ਵਰਗਾ ਮਿੱਤਰ ਵੀ ਕੋਈ ਨਹੀਂ, ਜੇ ਮਨ ਸਾਨੂੰ ਬਦੀ ਵਾਲੇ ਪਾਸੇ ਪ੍ਰੇਰ ਦੇਵੇ ਫਿਰ ਕੋਈ ਮਾਈ ਦਾ ਲਾਲ ਸਾਨੂੰ ਹਟਾ ਵੀ ਨਹੀਂ ਸਕਦਾ। ਇਸੇ ਲਈ ਬਾਬਾ ਫਰੀਦ ਜੀ ਵਰਗੇ ਮਹਾਂਪੁਰਖਾਂ ਨੇ ਫਰਮਾਇਆ ਹੈ, ਉਹ ਲਿਖਦੇ ਨੇ, ਫਰੀਦਾ ਕੂ ਕਹਿੰਦੀਆਂ ਚਾ ਕਹਿੰਦੀਆਂ ਮੱਤੀ ਦਿੰਦੀਆਂ ਨਿਤ, ਜੋ ਸ਼ੈਤਾਨ ਮੰਜਾਇਆ ਸੇ ਕਿਤ ਫੇਰੈ ਚਿਤ। ਜਦੋਂ ਸ਼ੈਤਾਨ ਮਨ ਦੇ ਉੱਤੇ ਹਾਵੀ ਹੋ ਜਾਂਦਾ ਹੈ ਫਿਰ ਇਹ ਸਾਡਾ ਦੁਸ਼ਮਣ ਹੈ। ਜਦੋਂ ਸਾਡੇ ਮਨ ਦੇ ਉੱਤੇ ਧਰਮ ਹਾਵੀ ਹੋ ਜਾਂਦਾ ਹੈ, ਗੁਰਬਾਣੀ ਦਾ ਉਪਦੇਸ਼ ਹਾਵੀ ਹੋ ਜਾਂਦਾ, ਫਿਰ ਇਹ ਸਾਡਾ ਮਿੱਤਰ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਮਨ ਕਰ ਹਲਾ ਤੂੰ ਮੀਤ ਮੇਰਾ, ਐ ਊਠ ਵਾਂਗੂ ਪਰਦੇਸੀ ਮਨਾ, ਤੂੰ ਸਾਡਾ ਮਿੱਤਰ ਹੈ, ਪਾਖੰਡ ਲੋਭ ਤੇ ਜਾਏ। ਪਰ ਇੱਕ ਗੱਲ ਤੈਨੂੰ ਅਸੀਂ ਦੱਸਦੇ ਹਾਂ, ਜੇ ਤੂੰ ਪਰਮੇਸ਼ਰ ਦੇ ਘਰ ਪ੍ਰਵਾਨ ਹੋਣਾ ਫਿਰ ਇਹ ਪਖੰਡ ਛੱਡ ਦੇ, ਦਿਖਾਵਾ ਛੱਡ ਦੇ, ਅਤੇ ਨਾਲ ਹੀ ਲੋਭ ਵੀ ਛੱਡ ਦੇ, ਕਿਉਂਕਿ ਆਦਮੀ ਲੋਭ ਦੇ ਵਸ਼ ਪਾਪ ਕਰਦਾ ਹੈ, ਲੋਭ ਦੇ ਵਸ਼ ਹੀ ਪਖੰਡ ਕਰਦਾ ਹੈ। ਅੱਜ ਇੰਨੇ ਪਖੰਡੀ ਲੋਕ ਨੇ, ਉਹ ਇਸੇ ਲਈ ਧਰਮ ਦਾ ਭੇਖ ਧਾਰਨ ਕਰਦੇ ਨੇ, ਬਈ ਲੋਕ ਪੂਜਾ ਪ੍ਰਤਿਸ਼ਠਾ ਕਰਨਗੇ, ਮਾਇਆ ਆਵੇਗੀ, ਹੋਰ ਸਾਡੇ ਕਈ ਕਾਰਜ ਸਵਰਨਗੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਰੱਬ ਦੇ ਨਾਂ 'ਤੇ ਠੱਗੀਆਂ ਮਾਰਨੀਆਂ ਛੱਡ ਦੇ, ਪਾਖੰਡ ਲੋਭ ਤੇ ਜਾਏ, ਇਹੀ ਮਨ ਨੂੰ ਸਿੱਖਿਆ ਦੇ ਰਹੇ ਹਨ।
ਪਾਖੰਡ ਲੋਭੀ ਮਾਰੀਐ ਜਮ ਡੰਡ ਦੇ ਸਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਮਨਾ ਠੀਕ ਹੈ, ਇੱਥੇ ਤਾਂ ਪਖੰਡ ਕਰਕੇ ਤੂੰ ਆਪਣਾ ਤੋਰੀ ਫੁਲਕਾ ਚਲਾ ਲਵੇਂਗਾ, ਕੁਝ ਦਿਨ ਤੇਰਾ ਦੁਨੀਆਂ ਦੇ ਵਿੱਚ ਸੌਖਾ ਲੰਘ ਜਾਵੇਗਾ, ਪਰ ਯਾਦ ਰੱਖ ਪਾਖੰਡ ਲੋਭੀ ਮਾਰੀਐ ਜਮ ਡੰਡ ਦੇ ਸਜਾਏ। ਜਦੋਂ ਅੱਗੇ ਪ੍ਰਲੋਕ ਵਿੱਚ ਜਾਣਾ ਪਿਆ ਅਤੇ ਜਿਹੜਾ ਪਖੰਡੀ ਆਦਮੀ ਹੈ ਅਤੇ ਲੋਭੀ ਹੈ, ਉਸ ਨੂੰ ਅੱਗੇ ਜਾ ਕੇ ਮਾਰਿਆ ਜਾਂਦਾ ਹੈ। ਪਾਪ ਜਿਹੜਾ ਲੋਭ ਦੇ ਵਸ਼ ਪਾਪ ਕਰਦਾ ਹੈ, ਪਖੰਡ ਕਰਦਾ ਹੈ, ਧਰਮ ਦਾ ਬੁਰਕਾ ਪਾ ਕੇ ਸੱਜਣ ਠੱਗ ਵਾਂਗੂ ਠੱਗੀਆਂ ਮਾਰਦਾ ਹੈ, ਲੋਕਾਂ ਨੂੰ ਲੁੱਟਦਾ ਖਸੁੱਟਦਾ ਹੈ, ਸਤਿਗੁਰੂ ਕਹਿੰਦੇ ਨੇ ਇਹੋ ਜਿਹੇ ਪਖੰਡੀ ਅਤੇ ਲੋਭੀ ਨੂੰ ਮਾਰਿਆ ਜਾਂਦਾ ਹੈ। ਜਮ ਡੰਡ ਦੇਸ ਜਾਏ ਅਤੇ ਪਾਈ ਜਿਹੜਾ ਜਮ ਹੈ ਉਹਨਾਂ ਨੂੰ ਡੰਡ ਦਿੰਦਾ ਹੈ ਅਤੇ ਸਜਾਵਾਂ ਦਿੰਦਾ ਹੈ।
ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲ ਪਖੰਡ ਭਰਮ ਗਵਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਊਠ ਵਾਂਗੂ ਪਰਦੇਸੀ ਮਨਾ, ਤੂੰ ਤਾਂ ਮੇਰੀ ਮੇਰੇ ਪ੍ਰਾਨ ਹੈ, ਤੂੰ ਤਾਂ ਮੇਰੀ ਜਿੰਦ ਜਾਨ ਹੈ, ਪਰ ਸਾਡੀ ਇਹ ਸਿੱਖਿਆ ਸੁਣ ਲੈ, ਤੂੰ ਮੈਲ ਪਾਖੰਡ ਪਰਮ ਗਵਾਏ। ਤੂੰ ਆਪਣੀ ਜਿਹੜੀ ਮੈਲ ਹੈ ਅੰਦਰ ਪਾਪਾਂ ਦੀ ਅਤੇ ਪਖੰਡ ਦੀ ਅਤੇ ਪਰਮ ਦੀ, ਇਹਨੂੰ ਗਵਾ ਦੇ, ਕਿਉਂਕਿ ਤੇਰੇ ਅੰਦਰ ਜਿੰਨਾ ਚਿਰ ਪਾਪ ਰਹੇਗਾ ਅਤੇ ਓਨਾ ਚਿਰ ਤੱਕ ਤੇਰਾ ਹਿਰਦਾ ਸ਼ੁੱਧ ਨਹੀਂ ਹੋਵੇਗਾ ਅਤੇ ਨਾ ਹੀ ਤੇਰੇ ਅੰਦਰ ਨਾਮ ਵੱਸ ਸਕੇਗਾ, ਨਾ ਹੀ ਤੂੰ ਪਰਮੇਸ਼ੁਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਸਕੇਗਾ। ਇਸੇ ਲਈ ਕਿ ਇਹ ਸਾਡੇ ਊਠ ਵਾਂਗੂ ਪਰਦੇਸੀ ਮਨਾ, ਤੂੰ ਸਾਡੇ ਪ੍ਰਾਣ ਹੈ, ਸਾਡੀ ਜਿੰਦ ਜਾਨ ਹੈ, ਤੇਰੇ ਨਾਲ ਸਾਡਾ ਅਤਿ ਡੂੰਘਾ ਰਿਸ਼ਤਾ ਹੈ, ਪਰ ਤੂੰ ਮੈਲ ਜਿਹੜੀ ਇਹ ਮਨ ਦੀ ਮੈਲ ਹੈ ਅਤੇ ਪਖੰਡ ਹੈ ਅਤੇ ਪਰਮ ਇਸ ਨੂੰ ਗਵਾ ਦੇ।
ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ।
ਜੇ ਤੂੰ ਆਖੇ ਮਹਾਰਾਜ ਮੈਂ ਹੁਣ ਆਪਣੇ ਮਨ ਦੀ ਮੈਲ ਨੂੰ ਕਿੱਥੇ ਜਾ ਕੇ ਧੋਵਾਂ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਨੇ, ਹਰ ਅੰਮ੍ਰਿਤ ਸਰ ਗੁਰ ਪੂਰਿਆ, ਕਿ ਇਹ ਮਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਦਾ ਇੱਕ ਸਰੋਵਰ ਭਰਿਆ ਹੋਇਆ ਹੈ। ਮਿਲ ਸੰਗਤੀ ਮਲ ਲਹਿ ਜਾਏ, ਬਈ ਤੂੰ ਸੰਗਤ ਵਿੱਚ ਜਾ ਕੇ ਮਿਲ, ਉਸ ਵਾਹਿਗੁਰੂ ਦੇ ਨਾਮ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰ, ਚੁੱਭੀਆਂ ਲਾ ਅਤੇ ਤੇਰੀ ਸਾਰੀ ਮੈਲ ਲਹਿ ਜਾਵੇਗੀ। ਉਹ ਅੰਮ੍ਰਿਤਸਰ ਤੋਂ ਮੁਰਾਦ ਹੈ, ਅੰਮ੍ਰਿਤ ਦਾ ਸਰੋਵਰ ਪਰਮੇਸ਼ੁਰ ਦਾ ਨਾਮ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਅਥਵਾ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਮ। ਨਾਮ ਨੂੰ ਅੰਮ੍ਰਿਤ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਹਰ ਅੰਮ੍ਰਿਤ ਸਰ ਗੁਰ ਪੂਰਿਆ, ਵੀ ਗੁਰੂ ਮਹਾਰਾਜ ਨੇ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਸਰੋਵਰ ਐਨ ਲਵਾ ਲਾਓ ਭਰਿਆ ਹੋਇਆ ਹੈ। ਜਦੋਂ ਕੋਈ ਸੰਗਤ ਨਾਲ ਮਿਲ ਕੇ ਉਸ ਨਾਮ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ, ਉਹਦੀ ਸਾਰੀ ਮੈਲ ਲਹਿ ਜਾਂਦੀ ਹੈ। ਅਥਵਾ ਪ੍ਰਤੱਖ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ, ਜੋ ਸਾਡੇ ਸਿੱਖਾਂ ਦਾ ਧਾਰਮਿਕ ਕੇਂਦਰੀ ਅਸਥਾਨ ਵੀ ਹੈ ਅਤੇ ਇੱਕ ਰਾਜ ਤੀਰਥ ਵੀ ਹੈ, ਭਾਵ ਸਰਵੋਤਮ ਤੀਰਥ ਨੂੰ ਰਾਜ ਤੀਰਥ ਕਹਿੰਦੇ ਨੇ, ਜਿਸ ਦੀ ਬਾਬਤ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਹੈ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹੇ ਆ, ਬਦੋ ਪੁਰਖ ਬਿਦਾਤੇ ਤਾਂ ਤੂੰ ਸੋਹੇ ਆ, ਬਸਦੀ ਸਗਨੇ ਅਪਾਰ ਅਨੂਪ ਰਾਮਦਾਸ ਪੁਰ, ਹਰਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਉਸ ਮਹਾਨ ਪਵਿੱਤਰ ਤੀਰਥ ਦਾ ਪਹਿਲਾ ਨਾਮ ਰਾਮਦਾਸ ਸਰ ਸੀ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਉਹਦੀ ਸਿਰਜਣਾ ਕੀਤੀ। ਇੱਥੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅੰਮ੍ਰਿਤਸਰ ਸਰੋਵਰ ਦੀ ਵੀ ਮਹਿਮਾ ਉਚਾਰਨ ਕਰਦੇ ਨੇ, ਹਰ ਅੰਮ੍ਰਿਤਸਰ ਗੁਰ ਪੂਰਿਆ। ਇਹ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਸਰੋਵਰ ਅੰਮ੍ਰਿਤ ਜਲ ਦੇ ਨਾਲ ਭਰਿਆ ਹੋਇਆ ਹੈ, ਅਤੇ ਤੁਸੀਂ ਸੰਗਤ ਦੇ ਨਾਲ ਮਿਲ ਕੇ ਜਾਓ, ਉੱਥੇ ਇਸ਼ਨਾਨ ਕਰੋ, ਤੁਹਾਡੀ ਮੈਲ ਲਹਿ ਜਾਵੇਗੀ।